चक्र चिहन अर वर्ण जास अर पास निहन जह रूप रंग अर रेख पेख को कह न सकत के अचल मूर्त अनुभव प्रकाश अमितोज कहि जय कोटिन्द्रेन्द्रान साहे साहान गिणि जय त्रिपवन मिहिप सुर नर सुर नेत नेत वन तिरण कहत सर्वनाम कथा कवन कर्म नाम वर्णत समत अस्किरपान खंडो खड़ग सुबक तवर अरती सैफ सुरोही सहती जय हमारे पीर तीर तुही सती तुही सवर सरवार नाम तिहारो जो जप सिंध पव पार काल तुही काली तुही तैगी अरती तुही निशानी जीत की आज तुही जगबीर खड़ग केत में शरण तिहारी आप हाथ जालिहु उभारी सर्व ठौर मोह सहाई दुष्ट दुख ते लिहु बुचाई नम शिकार श्री खड़ग को करो सोहित चितलाय पूर्ण करो ग्रंथ हे तुम करो सहाय मुकुचरा शास्त्र खट पिंग गिरन चढ़ जाय अंध लख बजरो सुने जाओ काल कृपा कराय कहाँ बुझ प्रवत शिव मारी वर्ण सकै महिमा जो तिहारी हम न सकत कर शिवत तुम्हारी आप लिहो तम कथा सुधारी हम न सकत कर शिवत तुम्हारी आप लिहो तम कथा सुधारी
वाहे गुरु साहिब जियो देवो वाच मन चित कै कर सेव तब रीज है गुरुदेव तब होए नाथ सनाथ जगनाथ दीना नाथ देवो वाच मन चित कै कर सेव
वाहिगुरु जी का खालसा वाहिगुरु जी की फतेह परम सत्कार योग ਗੁਰੂ ਖਾਲਸਾ ਸਾਧ ਸੰਤ ਜੀ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਬਖਸ਼ਿਸ਼ ਤੇ ਰਹਿਮਤ ਨਾਲ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਸ ਵਿੱਚ ਆਪ ਜੀ ਨੇ ਅਵਤਾਰਾਂ ਦੀ ਗਾਥਾ ਲਿਖੀ ਹੈ। ਪਹਿਲਾਂ ਵਿਸ਼ਨੂੰ ਦੇ 24 ਅਵਤਾਰ, ਉਸ ਤੋਂ ਬਾਅਦ ਬ੍ਰਹਮਾ ਦੇ ਅਵਤਾਰਾਂ ਦੀ ਗਾਥਾ, ਉਹ ਪਹਿਲਾਂ ਆਪਾਂ ਜਿਵੇਂ ਵਿਸ਼ਨੂੰ ਨੇ ਸਮੇਂ ਸਮੇਂ ਅਨੁਸਾਰ ਇਹ ਅਵਤਾਰ ਧਾਰੇ, ਉਹ ਬਾਣੀ ਦੁਆਰਾ ਆਪ ਜੀ ਨੇ ਸਾਰੇ ਲਿਖੇ ਉਹ ਆਪਾਂ ਪੜ੍ਹ ਲਏ ਨੇ। ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਪਰਮੇਸ਼ਰ ਦੀ ਆਗਿਆ ਨਾਲ ਬ੍ਰਹਮਾ ਨੇ 7 ਅਵਤਾਰ ਧਾਰੇ, 7 ਜਨਮ ਧਾਰੇ ਸੰਸਾਰ ਦੇ ਵਿੱਚ, ਉਹ ਬਾਣੀ ਦੁਆਰਾ ਕਥਾ ਆਪਾਂ ਪ੍ਰਾਰੰਭ ਕੀਤੀ ਹੋਈ ਹੈ। ਇਹ ਜਿਹੜਾ ਬ੍ਰਹਮਾ ਵੇਦ ਭਗਤ ਹੈ, ਇਸਨੂੰ ਵੀ ਵੇਦ ਪੜ੍ਹਦਿਆਂ ਵਿਚਾਰ ਕਰਦਿਆਂ ਹੰਕਾਰ ਹੋ ਗਿਆ ਸੀ, ਮੈਂ ਕਿਹਦਾ ਜਸ ਕਰਨਾ, ਮੈਂ ਕਿਹਦਾ ਜਾਪ ਕਰਨਾ, ਜਦੋਂ ਹੈ ਹੀ ਮੈਥੋਂ ਬਗੈਰ ਤਾਂ ਕੋਈ ਹੋਰ ਹੈ ਹੀ ਨਹੀਂ, ਆਪਾਂ ਨਹੀਂ ਹਾਂ ਜਾਂ ਮੈਂ ਹਾਂ। ਇਸ ਤਰ੍ਹਾਂ ਹੰਕਾਰ ਹੋਣ ਤੋਂ ਫਿਰ ਉੱਪਰੋਂ ਆਕਾਸ਼ਬਾਣੀ ਹੋਈ ਸੀ ਵੀ ਤੂੰ ਨਹੀਂ ਹੈ, ਤੈਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੈ, ਜਾਂ ਜਿਸ 'ਤੇ ਤੂੰ ਬੈਠਾ ਨਾ ਇਹਦੇ ਤੋਂ ਤੂੰ ਪੈਦਾ ਹੋਇਆ ਹੈ। ਇਹਨੇ ਅੱਗਿਓਂ ਕਿਹਾ ਵੀ ਇਹ ਤਾਂ ਛੋਟਾ ਜਿਹਾ ਕਬਲ ਫੁੱਲ ਹੈ, ਮੈਂ ਐਡਾ ਮਹਾਨ, ਇਹ ਛੋਟੇ ਜਿਹੇ ਤੋਂ ਮੈਂ ਵੱਡਾ ਵੱਡਾ ਕਿਵੇਂ ਪੈਦਾ ਹੋ ਸਕਦਾ ਹਾਂ। ਆਕਾਸ਼ਬਾਣੀ ਦੁਆਰਾ ਕਿਹਾ ਵੀ ਇਹ ਦੇਖਣ ਨੂੰ ਛੋਟਾ ਲੱਗਦਾ, ਬਹੁਤ ਮਹਾਨ ਹੈ, ਇਹਦੇ 'ਤੇ ਤੂੰ ਪੈਦਾ ਹੋਇਆ ਹੈ। ਇਸ ਤਰ੍ਹਾਂ ਫਿਰ ਇਹਨੇ ਕਿਹਾ ਵੀ ਮੈਂ ਇਹਦੇ ਲੱਤ ਜੀ ਮਾਰ ਕੇ ਦੇਖ ਲੈਣਾ, ਜਦੋਂ ਚੱਲ ਗਿਆ ਫਿਰ ਸਮਝਾਂਗਾ ਵੀ ਇਹ ਕੋਈ ਮਹਾਨ ਹੈਗਾ। ਉਹ ਲੱਤ ਜੀ ਮਾਰੀ ਪਹਿਲੀ ਵਾਰ ਤਾਂ ਜਿਵੇਂ ਬੱਚੇ ਸਹਿ ਜਾਂਦੇ ਆ, ਕਬਲ ਸਹਿ ਗਿਆ ਇੱਧਰ ਹੋ ਗਿਆ ਹੈ। ਦੂਜੀ ਵਾਰ ਹੰਕਾਰ ਵਿੱਚ ਭਰੇ ਗੁੱਸੇ ਨਾਲ ਜੋ ਲੱਤ ਮਾਰੀ ਹੈ, ਕਬਲ ਫੁੱਲ ਦੀ ਨਾਲੀ ਵਿੱਚ ਹੀ ਡਿੱਗ ਪਿਆ ਹੈ। ਇਹ 18 ਯੁਗ ਤੱਕ ਹੇਠਾਂ ਹੀ ਗਰਕਦਾ ਗਿਆ, ਨਿਗਰ ਦਿਆ ਗਿਆ। ਇਹ ਲੱਗਿਆ ਰੱਬ ਨੂੰ ਚੇਤੇ ਕਰਨ ਵੀ ਮੈਂ ਤੁਹਾਨੂੰ ਚੁੱਕੋ ਹਨੇਰੇ 'ਚੋਂ ਕੱਢ। ਬੇਨਤੀਆਂ ਕਰਨ ਤੋਂ ਬਾਅਦ ਇਹ 12 ਜਾਂ 18 ਯੁਗ, ਇਸ ਤਰ੍ਹਾਂ 37 ਯੁਗ ਇਹਨੂੰ ਲੱਗ ਗਏ। ਇਹ ਹੰਕਾਰ ਕਰਨ ਤੋਂ, ਆਪਣੇ ਆਪ ਨੂੰ ਰੱਬ ਕਹਿਣ ਤੋਂ ਇਹ ਡੰਡ ਮਿਲਿਆ। ਫਿਰ ਇਸ ਨੂੰ ਕਿਹਾ ਵੀ ਤੂੰ ਜਪ ਕਰ, ਜਪ ਕਰ। ਜਿਵੇਂ ਬ੍ਰਹਮਾ ਨੂੰ ਦੇਵ ਬਾਣੀ ਰਾਹੀਂ, ਆਕਾਸ਼ ਬਾਣੀ ਰਾਹੀਂ ਕੁਛ ਕਿਹਾ ਗਿਆ ਸੀ, ਉਹ ਕੱਲ੍ਹ ਕੁਝ ਪ੍ਰਸੰਗ ਆਪਾਂ ਬ੍ਰਹਮੇ ਜੀ ਦਾ ਪੜ੍ਹ ਲਿਆ ਸੀ। ਜਿਵੇਂ ਦੇਵ ਬਾਣੀ ਹੋਈ, ਆਕਾਸ਼ ਬਾਣੀ ਹੋਈ, ਆਕਾਸ਼ ਬਾਣੀ ਦੁਆਰਾ ਜੋ ਕੁਛ ਕਿਹਾ ਗਿਆ ਸੀ ਉਹ ਪ੍ਰਸੰਗ ਪਿੱਛੇ ਰਹਿ ਗਿਆ, ਸਮਾਂ ਪੂਰਾ ਹੋ ਗਿਆ ਸੀ, ਉਹ ਜਾ ਰਿਹਾ ਹੈ। ਉਹ ਜਿਸ ਤਰ੍ਹਾਂ ਵੀ ਆਕਾਸ਼ਬਾਣੀ ਦੁਆਰਾ ਇਹਨੂੰ ਕਿਹਾ ਗਿਆ, ਉਸਨੂੰ ਮੰਨ ਕੇ ਜਿਵੇਂ ਫਿਰ ਤਪ ਕਰਨ ਲੱਗਿਆ, ਜਾਪ ਕਰਨ ਲੱਗਿਆ, 10 ਲੱਖ ਵਰ੍ਹੇ ਤੱਕ ਇਸਨੇ ਫਿਰ ਅਕਾਲ ਪੁਰਖ ਦੀ ਸੇਵਾ ਬੰਦਗੀ ਕੀਤੀ। ਫਿਰ ਜਿਵੇਂ ਆਗਿਆ ਹੋਈ ਇਸ ਨੂੰ, ਜਿਹੜਾ ਹੰਕਾਰ ਜਾਂ ਤੂੰ ਕੀਤਾ ਹੈ ਇਹ ਤੂੰ, ਇਹ ਗੁਨਾਹ ਤੋਂ ਛੁਟਕਾਰਾ ਤੇਰਾ ਤਿਉਂ ਹੋਏਗਾ, ਤੂੰ ਹੋਰ 7 ਜਨਮ ਤਾਰ ਸੰਸਾਰ 'ਤੇ, ਇਸ ਤਰ੍ਹਾਂ ਮੇਰੀ ਸਿਰ ਸਲਾਘਾ ਕਰ, ਮੇਰੀ ਵਡਿਆਈ ਕਰ, ਜਨਮ ਧਾਰ ਕੇ ਤੇ ਤੂੰ ਬਖਸ਼ਿਆ ਜਾਏਗਾ। ਉਹ ਜਿਵੇਂ ਦੇਵ ਬਾਣੀ ਆਕਾਸ਼ ਬਾਣੀ ਦੁਆਰਾ ਕਿਹਾ ਗਿਆ ਸੀ ਉਹ ਪ੍ਰਸੰਗ ਆ ਰਿਹਾ, ਜਿਵੇਂ ਆਪਾਂ ਦਾ ਸੁਣੀਏ ਜੀ।
ਦੇਵੋ ਵਾਚ ਮਨ ਚਿੱਤ ਕੈ ਕਰ ਸੇਵ,
ਜਿਵੇਂ ਦੇਵ ਬਾਣੀ ਨੇ ਕਿਹਾ, ਜਾਣੀ ਆਕਾਸ਼ਬਾਣੀ ਨੇ ਕਿਹਾ, ਕਿਹਾ ਮਨ ਚਿੱਤ ਕੈ ਕਰ ਸੇਵ। ਐ ਬ੍ਰਹਮਾ, ਮਨ ਕਰਕੇ ਚਿੱਤ ਕਰਕੇ ਤੂੰ ਵੀ ਉਹ ਜਿਹੜਾ ਅਕਾਲ ਪੁਰਖ ਹੈ, ਗੁਰਦੇਵ ਹੈ, ਉਹਦੀ ਸੇਵਾ ਭਗਤੀ ਕਰ। ਲੋਚੇ ਸਰੂਪ ਤੇ ਦੇਖ ਲਈ, ਅਰਸਤਾ ਹੋਈ ਹੈ।
ਤਬ ਰੀਜ ਹੈ ਗੁਰਦੇਵ,
ਇਸ ਤਰ੍ਹਾਂ ਆਕਾਸ਼ਬਾਣੀ ਦੁਆਰਾ ਕਿਹਾ ਵੀ ਮਨ ਕਰਕੇ ਚਿੱਤ ਕਰਕੇ, ਮਨ ਨੂੰ ਲਾ ਕੇ ਪੁਰਨਿਆਂ ਤੋਂ ਰਹਿ, ਚਿੱਤ ਦੀਆਂ ਚਿਤਵਨੀਆਂ ਛੱਡ ਕੇ, ਕਿਉਂਕਿ ਜਿਹੜਾ ਇਹ ਚਿੱਤ ਹੈ ਤਰ੍ਹਾਂ ਤਰ੍ਹਾਂ ਦੀਆਂ ਕਲਪਨਾ ਕਰਦਾ ਹੁੰਦਾ ਹੈ ਅਤੇ ਮਨ ਤਰ੍ਹਾਂ ਤਰ੍ਹਾਂ ਦੇ ਫੁਰਨੇ ਕਰਦਾ ਹੁੰਦਾ। ਜਦੋਂ ਇਹ ਤਰ੍ਹਾਂ ਤਰ੍ਹਾਂ ਦੀਆਂ ਅੰਦਰਲੀ ਬਿਰਤੀ ਕਲਪਨਾ ਜੀ ਕਰੇ, ਉਦੋਂ ਦਾ ਚਿੱਤ ਹੈ ਨਾ, ਜਦੋਂ ਤਰ੍ਹਾਂ ਤਰ੍ਹਾਂ ਦੇ ਫੁਰਨੇ ਜੇ ਕਰੇ ਬਿਰਤੀ, ਫਿਰ ਉਹਦਾ ਨਾਮ ਮਨ ਹੈ। ਸੰਕਲਪੋ ਵਿਕਲਪੋ ਹੀ ਮਨਾ, ਵੀ ਮਨ ਦਾ ਸਰੂਪ ਕੀ ਹੈ। ਕਹਿੰਦੇ ਜਿਹੜੇ ਸੰਕਲਪ ਫੁਲਕ ਫੁਰਨੇ ਦਾ ਸਮੁਦਾਇ, ਇਸੇ ਦਾ ਨਾਮ ਮਨ ਹੈ। ਹੋਰ ਕੋਈ ਮਨ ਝੋਟਾ ਮਿਹਾ ਨਹੀਂ ਹੈ, ਹਾਥੀ ਨਹੀਂ ਹੈ, ਫੁਰਨਿਆਂ ਦੇ ਸਮੁਦਾਇ ਦਾ ਨਾਂ ਹੀ ਮਨ ਹੈ। ਮਨ ਕਰਕੇ ਅਤੇ ਜਿੱਤ ਕਰਕੇ ਤੂੰ ਸੇਵਾ ਕਰ, ਭਗਤੀ ਕਰ, ਤਦੋਂ ਬਈ ਤੇਰੇ ਤੇ ਜਿਹੜੇ ਗੁਰਦੇਵ ਹੈ, ਪੂਜਨੀਕ ਪ੍ਰਕਾਸ਼ ਵਾਹਿਗੁਰੂ ਜੀ ਪ੍ਰਸੰਨ ਹੋ ਜਾਣਗੇ, ਖੁਸ਼ ਹੋ ਜਾਣਗੇ।
ਤਬ ਹੋਏ ਨਾਥ ਸਨਾਥ,
ਤੇਰੀ ਬ੍ਰਹਮਾ ਤੂੰ ਨਾਥ ਵਾਲਾ ਹੋ ਕੇ, ਮਾਲਕ ਵਾਲਾ ਹੋ ਕੇ ਸਨਾਥ ਹੋਵੇਗਾ, ਜਾਣੀ ਨਾਥ ਸਹਿਤ ਹੋਵੇਗਾ, ਮਾਲਕ ਵਾਲਾ ਹੋ ਜਾਵੇਗਾ।
ਜਗ ਨਾਥ ਦੀਨਾ ਨਾਥ,
ਜਿਹਦੀ ਤੂੰ ਸੇਵਾ ਭਗਤੀ ਕਰਨੀ, ਉਹ ਸੰਸਾਰ ਦਾ ਮਾਲਕ ਵੀ ਹੈ, ਆਕਾਸ਼ ਕਰਕੇ ਗਰੀਬਾਂ ਦਾ ਮਾਲਕ ਹੈ। ਜਿਵੇਂ ਗੁਰੂ ਕਲਗੀਧਰ ਜੀ ਨੇ ਕਿਹਾ ਵੀ ਉਹ ਛੋਟਿਆਂ ਦੀ ਪੁਕਾਰ, ਗਰੀਬਾਂ ਦੀ ਛੇਤੀ ਸੁਣਦਾ, ਵੱਡਿਆਂ ਦੀ ਘਾਟ। ਜਿਹੜੀ ਹਾਥੀ ਦੀ ਪੁਕਾਰ ਹੈ ਉਹਦੇ ਤਾਂ ਪਲ ਪਿੱਛੋਂ ਹੀ ਸੁਣਦਾ ਹੈ, ਅਤੇ ਜਿਹੜੀ ਨਿੱਕੀ ਜਿਹੀ ਕੀੜੀ ਉਹਦੀ ਪਹਿਲਾਂ ਕਹਿੰਦੇ ਸੁਣ ਲੈਂਦਾ ਪੁਕਾਰ ਹੈ। ਜੋ ਗਰੀਬ ਦੀ ਦਾਲ ਫਰਿਆਦ ਉਹ ਛੇਤੀ ਸੁਣਦਾ ਹੈ, ਅਤੇ ਵੱਡਿਆਂ ਦੀ ਥੋੜ੍ਹਾ ਜਿਹਾ ਸਮਾਂ ਲਾ ਕੇ ਕੋਈ ਨਾ ਇਹਦੀ ਆਕੜ ਉਕੜ ਜੀ ਲੈ ਜਾਏ, ਇਸ ਦਾ ਹੋ ਜਾਏ। ਇਸ ਕਰਕੇ ਵੀ ਜੋ ਸਾਰੇ ਸੰਸਾਰ ਦਾ ਵੀ ਮਾਲਕ ਹੈ, ਖਾਸ ਕਰਕੇ ਦੀਨਾ ਆਜਨਾ ਨਿਮਾਣਿਆਂ ਦਾ ਵੀ ਮਾਲਕ ਹੈ ਉਹ।
ਸੁਨ ਬੈਨ ਓ ਮੁਖ ਚਾਰ,
ਆਕਾਸ਼ਬਾਣੀ ਦੁਆਰਾ ਇਹ ਜਿਹੜਾ ਚਾਰ ਮੂੰਹਾਂ ਵਾਲਾ ਬ੍ਰਹਮਾ ਹੈ, ਇਹ ਜੇ ਬਚਨਾਂ ਨੂੰ ਸੁਣ ਕੇ
ਕੀ ਚੌਕ ਚਿੱਤ ਵਿਚਾਰ।
ਪਹਿਲਾਂ ਤਾਂ ਕਹਿੰਦੇ ਚੌਕ ਨੂੰ ਤ੍ਰਭ ਕਿਹਾ ਹੈ, ਜਿਵੇਂ ਕੋਈ ਤੁਹਾਨੂੰ ਇਉਂ ਉੱਠੇ ਜੇ ਛੇਤੀ ਦੇ ਕੇ, ਉਹਨੂੰ ਕਹਿੰਦੇ ਵੀ ਕੀ ਗੱਲ ਹੈ, ਛੇਤੀ ਦੇ ਕੇ ਕੋਈ ਹਰਕਤ ਜੀ ਕਰੇ ਉਹਨੂੰ ਤ੍ਰਭਕਣਾ ਕਹਿੰਦੇ ਹੈ। ਉਹ ਕਹਿੰਦੇ ਬੜੀ ਛੇਤੀ ਤ੍ਰਭ ਕਿਹਾ ਜਾਏ, ਤੁਹਾਨੂੰ ਜੇ ਉੱਠਿਆ ਹੈ, ਕੰਨ ਜੇ ਚੁੱਕੇ ਹੈ ਤੇ ਚਿੱਤ ਵਿੱਚ ਵਿਚਾਰ ਕੀਤਾ ਵੀ ਆ ਕੀ ਕਿਸੇ ਨੇ ਕਿਹਾ ਮੈਨੂੰ।
ਉੱਠ ਲੱਗਿਆ ਹਰ ਸੇਵ,
ਉਹ ਸਵੇਰੇ ਸੁਣ ਕੇ ਚਿੱਤ ਵਿੱਚ ਵਿਚਾਰ ਕਰਕੇ ਤੇ ਉੱਠ ਕੇ ਸਾਵਧਾਨ ਹੋ ਕੇ ਹਰੀ ਦੀ ਸੇਵਾ ਕਰਨ ਲੱਗ ਪਿਆ, ਉਹਦੀ ਬੰਦਗੀ ਕਰਨ ਲੱਗ ਪਿਆ। ਬ੍ਰਹਮਾ
ਜਿਹ ਭਾਂਤ ਭਾਖਿਓ ਦੇਵ,
ਇਸ ਤਰ੍ਹਾਂ ਕਹਿੰਦੇ ਦੇਵ ਬਾਣੀ ਨੇ ਇਸ ਨੂੰ ਕਿਹਾ ਸੀ, ਆਕਾਸ਼ਬਾਣੀ ਨੇ ਆਖਿਆ ਸੀ।
ਪਰ ਪਾਏ ਚੰਡ ਪ੍ਰਚੰਡ,
ਪਰ ਜਿਹੜਾ ਬ੍ਰਹਮ ਹੈ, ਜਿਹੜੀ ਪ੍ਰਚੰਡ ਚੰਡੀ ਹੈ, ਉਹਦੇ ਪਹਿਲਾਂ ਪਈ ਪੈਰੀ ਪਿਆ ਹੈ, ਕਿਉਂਕਿ ਜਿਹੜੀ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਰਹਿਣ ਵਾਲੀ ਹੈ, ਦੇਵੀ ਹੈ। ਜਿੱਥੇ ਜਿੱਥੇ ਵੀ ਪਰਮੇਸ਼ਰ ਕੋਈ ਅਵਤਾਰ ਧਾਰਦਾ, ਉੱਥੇ ਉੱਥੇ ਜਾ ਕੇ ਇਹ ਸ਼ਰਨ ਵਿੱਚ ਰਹਿ ਕੇ ਝਾੜੂ ਪਾੜੂ ਦਿੰਦੀ ਹੈ। ਚਰਨ ਸ਼ਰਨ ਜੈ ਵਸਤ ਭਵਾਨੀ, ਜਿਹੜੀ ਚਰਨਾਂ ਦੀ ਸ਼ਰਨ ਵਿੱਚ ਜਿਹੜੀ ਯਾਦ ਬਾਣੀ ਇਹ ਵਸਦੀ ਹੈ, ਇਹ ਦੇਵੀ ਰਹਿੰਦੀ ਹੈ। ਦੁਰਗਾ ਕੋਟ ਜਾ ਕੇ ਮਰਦਨ ਕਰੇ ਵੀ ਲਿਖਿਆ ਵੀ ਜਿਹੜੀਆਂ ਕਰੋਨਾ ਦੇਵੀਆਂ ਉਹਦਾ ਬਟਨਾ ਮਰਦੀਆਂ, ਬਟਨਾ ਮਲਦੀਆਂ ਹਨ। ਜਿਵੇਂ ਆਹ ਲੜੇ ਨੂੰ ਸੁਹਾਗ ਪੰਥੀਆਂ ਮਾਈਆਂ ਜੀਆਂ ਇਕੱਠੀਆਂ ਹੋ ਗਏ, ਬਟਨਾ ਜੀਆਂ ਮਰਦੀਆਂ, ਕਹਿੰਦੇ ਉਹ ਇਹ ਕਰੋੜਾਂ ਦੇਵੀਆਂ ਜਿਹੜੀਆਂ ਦੁਰਗਾ ਉਹਦੇ ਬਟਨਾ ਮਲਦੀਆਂ, ਆਪਣਾ ਮਹਾਨ ਮਾਲਕ ਸਮਝ ਕੇ। ਸੋ ਇਸ ਤਰ੍ਹਾਂ ਹੈ ਜਿਹੜੀ ਇਹ ਗੁਰਦੇਵ ਪਰਮੇਸ਼ਰ ਦੀ ਸ਼ਰਨ ਵਿੱਚ ਰਹਿਣ ਵਾਲੀ ਦੇਵੀ ਹੈ। ਇਹ ਜਿੱਥੇ ਜਿੱਥੇ ਉਤਾਰ ਧਾਰਦਾ ਉੱਥੇ ਉੱਥੇ ਝਾੜੂ ਬਹਾੜੂ ਦਿੰਦੀ। ਕਰਤਾਰਪੁਰ ਸਾਹਿਬ ਦੇ ਵਿੱਚ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਮਹਾਰਾਜ ਨੇ ਉਹ ਝਾੜੂ ਮਾਰਦੀ ਦੇਵੀ ਦੇ ਦਰਸ਼ਨ ਜੇ ਕਰਾਏ ਸੀ। ਬਹੁਤ ਸ਼ਰਧਾ ਨਾਲ ਮਾਰੇ ਝਾੜੂ, ਸਤਿਕਾਰ ਨਾਲ ਇਹਨੇ ਪੁੱਛ ਹੀ ਲਿਆ ਸੀ ਵੀ ਤੁਸੀਂ ਮਾਤਾ ਜੀ ਕੌਣ ਹੋ, ਬਾਕੀ ਦਾ ਸਮੇਂ ਵਿੱਚ ਤੁਸੀਂ ਦਿਸਦੇ ਨਹੀਂ, ਅੰਮ੍ਰਿਤ ਵੇਲੇ ਹਿੰਮਤ ਨਹੀਂ ਆਉਂਦੇ ਹੋ। ਉਹ ਹੱਸ ਕੇ ਕਿਹਾ ਵੀ ਤੇਰਾ ਜਿਹੜਾ ਸਹੁਰਾ ਫਕੀਰ ਸੀ ਉਹ ਦੁਨੀ ਚੰਦ ਸੀ, ਉਹ ਜਿਹਦੇ ਚਾਲੇ ਜਾਂਦਾ ਸੀ ਨਾ ਲੋਕਾਂ ਨੂੰ ਲੈ ਕੇ, ਮੈਂ ਉਹ ਦੇਵੀ ਹਾਂ। ਫਿਰ ਇੱਥੇ ਤੂੰ ਇਹ ਪਰਮੇਸ਼ਰ ਰੂਪ ਹੈ ਗੁਰੂ ਨਾਨਕ ਸਾਹਿਬ ਜੀ, ਪਰਮੇਸ਼ਰ ਦੀ ਮੈਂ ਸ਼ਰਨ ਵਿੱਚ ਰਹਿੰਦੀ ਹਾਂ। ਸੋ ਇੱਥੇ ਲੈ ਲਓ ਕਿ ਆੜੂ ਵਾੜੂ ਦੇ ਕੇ ਲੋਕਾਂ ਨੂੰ ਕੁਛ ਦਿੰਦੀ ਹਾਂ। ਇਹ ਸੁਣ ਕੇ ਫਿਰ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਵੀ ਮੈਂ ਤਾਂ ਯੋਗ ਥਾਂ 'ਤੇ ਆ ਗਿਆ, ਉਹ ਤਾਂ ਇੱਧਰ ਦੂਜੇ ਪਾਸੇ ਹੀ ਫਿਰਦਾ ਸੀ, ਝਾੜੂ ਬਾਜ਼ਾਰ ਨਹੀਂ ਮੱਥਾ ਟੇਕਦਾ, ਇਹ ਤਾਂ ਇੱਥੇ ਰਹਿ ਰਹੀ ਹੈ। ਭਾਈ ਕਲਿਆਣੇ ਦੇ ਪ੍ਰਸੰਗ ਵਿੱਚ ਵੀ ਉਹ ਆਉਂਦਾ ਵੀ ਉਹ ਰਾਜੇ ਨੇ ਕਿਹਾ ਸੀ ਇਹਦੀ ਲੱਤ ਵੱਢੋ, ਇਹ ਹੋਰ ਹੀ ਕੁਛ ਕਹਿੰਦਾ ਹੈ। ਉਹ ਜੋ ਲੱਤ ਵੱਢਣ ਨੂੰ ਤਿਆਰ ਜੇ ਹੋਏ ਸੀ, ਫਿਰ ਉਹ ਜਿਸ ਦੇਵੀ ਦਾ ਉਪਾਸ਼ ਕਰਾ ਰਿਹਾ ਸੀ ਉਹੀ ਬੇਹੋਸ਼ ਹੋ ਗਿਆ, ਉਹੀ ਡਿੱਗ ਪਿਆ, ਚੱਕੇ ਚੁੱਕੇ ਜੇ ਲੈ ਗਏ। ਫਿਰ ਉਹ ਸੁਰਤ ਵਿੱਚ ਆਇਆ, ਕਹਿੰਦਾ ਵੀ ਉਹਦੀ ਸੇਵਾ ਕਰੋ, ਉਹਦੀ ਸੰਭਾਲ ਕਰੋ, ਉਹਨੂੰ ਰਜਾਓ। ਕਿਹਾ ਵੀ ਤੇਰੀ ਤਾਂ ਇਹ ਸੇਵਾ ਕਰਦਾ, ਤੇਰਾ ਸਤਿਕਾਰ ਕਰਦਾ, ਤੇ ਮੈਨੂੰ ਬਚਾਇਆ ਦੇਵੀ, ਜੇ ਇਹਨੂੰ ਆਪਣੇ ਸੇਵਕ ਨੂੰ ਤੂੰ ਐਂ ਕਰਦਾ। ਭਾਈ ਕਲਿਆਣਾ ਜੀ ਨੂੰ ਵੀ ਗੁਰਸਿੱਖ ਨੂੰ ਇਹ ਦੇਵੀ ਨੇ ਕਿਹਾ ਸੀ ਵੀ ਮੈਂ ਪਰਮੇਸ਼ਰ ਦੀ ਚਰਨ ਛਰਨ ਵਿੱਚ ਰਹਿੰਦੀ ਹਾਂ, ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਮੈਂ ਉਹਨਾਂ ਦੀ ਰੱਖਿਆ ਕਰਦੀ ਹੈ, ਜਿਹੜੇ ਪਰਮੇਸ਼ਰ ਦੇ ਪਿਆਰਿਆਂ ਨੂੰ ਦੁੱਖ ਦੇਣ ਉਹਨਾਂ ਨੂੰ ਮੈਂ ਮਾਰਦੀ ਹਾਂ। ਇਸ ਕਰਕੇ ਵੀ ਭਾਈ ਕਲਿਆਣਾ ਤੂੰ ਗੁਰੂ ਘਰ ਸਿੱਖ ਹੈ, ਪਰਮੇਸ਼ਰ ਦਾ ਪਿਆਰਾ ਹੈ, ਤੇਰੀ ਰੱਖਿਆ ਕੀਤੀ ਹੈ, ਮੈਂ ਆਪਣੇ ਨੂੰ ਇਹ ਡੰਡ ਦੇਤਾ ਵੀ ਇਹ ਰੱਬ ਦੇ ਪਿਆਰੇ ਨੂੰ ਗੁਰੂ ਦੇ ਪਿਆਰੇ ਨੂੰ ਕਿਵੇਂ ਤੂੰ ਪਹਿਨਾ ਹੈ, ਕਿਉਂ ਲੱਤ ਵੱਢਦਾ ਹੈ। ਐਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਾਮ ਵਿੱਚ ਗਏ ਸੀ, ਉੱਥੇ ਅਸਾਮ ਦਾ ਰਾਜਾ ਵੀ ਦੇਵੀ ਨੇ ਮੰਨਦਾ ਸੀ, ਉਹਦੇ ਨਾਲ ਵੀ ਐਂ ਹੋਇਆ ਸੀ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਵੀ ਕੀ ਗੱਲ ਹੈ ਦੇਵੀ, ਇਹ ਤਾਂ ਤੇਰਾ ਸੇਵਕ ਸੀ, ਭਗਤ ਸੀ, ਇਹਨਾਂ ਸਾਰਿਆਂ ਨੂੰ ਬਚਾਇਆ, ਇਹਨੂੰ ਐਂ ਕਰਤਾ। ਕਹਿੰਦੇ ਮਹਾਰਾਜ ਮੈਂ ਪਰਮੇਸ਼ਰ ਦੀ ਸੇਵਾਦਾਰ ਨਹੀਂ ਹੈ, ਤੁਸੀਂ ਪਰਮੇਸ਼ਰ ਰੂਪ ਹੋ, ਤੁਹਾਡੀ ਆਗਿਆ ਤੋਂ ਬਾਹਰ ਹੋ ਕੇ ਮੈਂ ਇਹਨਾਂ ਨੂੰ ਕਿਵੇਂ ਕਰ ਸਕਦੀ ਹਾਂ। ਇਸ ਤਰ੍ਹਾਂ ਹੈ ਜੋ ਚਰਨ ਸ਼ਰਨ ਰਹਿੰਦੀ ਕਰਕੇ ਜਿੰਨੇ ਦੇਵੀ ਦੇਵਤੇ ਹੈ ਸਭ ਦੇਵੀ ਦੇ ਪੂਜਕ ਹੈ। ਕ੍ਰਿਸ਼ਨ ਜੀ ਵੀ ਦੇਵੀ ਨੂੰ ਪੂਜਦਾ ਸੀ, ਬਲਰਾਮ ਵੀ, ਮਾਤਾ ਦੇਵਕੀ ਵੀ, ਬਾਕੀ ਜਿਹੜਾ ਉਹਦਾ ਪਿਓ ਵਸਦੇਵ ਵੀ ਦੇਵੀ ਪੂਜਕ, ਇਹ ਸਾਰੇ ਬ੍ਰਹਮਾ ਵਰਗੇ ਨੇ राम चंद्र ये सब देवी की पूजा ही करते रहे हैं। देवी नूं आलम ने भवानी कहते हैं। कहने इस तरह यह ब्रह्मा भी जरा प्रचंड देवी और चरनी पिया है
जिह मंड दुष्ट अखंड
जिसने जेड़े अखंड दुष्ट नहीं टूटे टूटे होने वाले उन्हां दुष्टां नाल कहिंदे जिहड़ा जंग है मंडिया जंग कीता
ज्वालाश लोचन धूम
जिस प्रचंड देवी ने ज्वालाश ज्वाला आख जिहड़ियां अखां अग वर्गियां सी अग दियां लाटां लालो लाल हुंदियां ना अग वर्गियां लालो लाल अखां वाला एक दैत दा नाम ज्वालाश है। एक दियां अखां सियां धूए वर्गियां नूं धूम लोचन दैत कहिंदे सी धूम वर दैत। सो जिसने कहिंदे जिहड़ा अग दियां अखां वर्गा है लाल अखां वाला दैत है तूए वर्गियां अखां वाला दैत है।
हन जास डारे भूम
प्रचंड देवी ने मार के धरती ते सिटते सी
तिस जाप हो जप जाप
जदो देवी दी चरण शरण प्याए ब्रह्मा उस देवी ने फिर इनू उपदेश दिता है। हे ब्रह्मा तिस जाप हो जप जाप वो जड़ा परमेश्वर है ना वोदा जदों तू जाप जपेगा
तब होए पूरन श्राप
फिर जड़ा तेनू श्राप मिले है ना या तू करके डिगया है पड़नी पई है अठारह जग फिर दे रही है घुपनेरे विच ये जड़ा श्राप है तदों वो पूरा हो जाएगा अंत हो जाएगा।
उठ लाग काल जपन
हाँ इस तरह सुन के देवी तो भी तू ओला जाप कर तो सुन के फिर जरा काल पुरख है ओदा उठ के सावधान होके जाप करन लग पिया। ब्रह्मा
हठ त्याग आवसरन
अपना हठपना जा छड के ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ ਏ ਬ੍ਰਹਮਾ।
ਜੇ ਜਾਤ ਤਾਸ ਸਰਨ
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੀ ਕਹਿ ਰਹੇ ਹੈ ਉੱਧਰ ਬ੍ਰਹਮਾ ਨੂੰ ਬਾਣਦੇ ਦੇਵੀ ਵੀ ਕਹਿ ਰਹੀ ਹੈ ਏ ਬ੍ਰਹਮਾ ਜਿਹੜੇ ਜਿਹੜੇ ਉਹ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਚਲੇ ਜਾਂਦੇ ਹਨ ਗੁਰੂ ਕਲਗੀਧਰ ਜੀ ਖਾਲਸਾ ਨੂੰ ਕਹਿੰਦੇ ਹੈ ਵੀ ਜਿਹੜੇ ਉਹ ਕਾਲ ਪੁਰਖ ਦੀ ਸ਼ਰਨ ਵਿੱਚ ਚਲੇ ਜਾਂਦੇ ਹਨ
ਤੇ ਹੈ ਧਰਾ ਮੈਂ ਧੰਨ
ਉਹ ਅਸਲੀ ਧਰਤੀ ਤੇ ਮਨੁੱਖ ਜਿਹੜੇ ਧੰਤਾ ਯੋਗ ਹੈ ਜਿਹੜੇ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਜਾ ਪੈਂਦੇ ਹਨ।
ਤਿੰਨ ਕੌ ਨ ਕੌਣੈ ਤ੍ਰਾਸ
ਉਹਨਾਂ ਨੂੰ ਫਿਰ ਕਿਸੇ ਦਾ ਕੋਈ ਡਰ ਭੈ ਨਹੀਂ ਹੁੰਦਾ ਹੈ।
ਸਭ ਹੋਤ ਕਾਰਜ ਰਾਸ
ਉਹਨਾਂ ਦੇ ਜਿੰਨੇ ਕੰਮ ਕਾਰਜ ਹੈ ਸਾਰੇ ਰਾਸ ਹੋ ਜਾਂਦੇ ਸਿਰੇ ਚੜ ਜਾਂਦੇ ਹੈ ਨਿਰਵਿਘਨ ਸਮਾਪਤ ਹੋ ਜਾਂਦੇ ਹਨ।
ਦਸ ਲੱਛ ਬਰਖ ਪ੍ਰਮਾਨ
ਇਸ ਤਰ੍ਹਾਂ ਦੇਵੀ ਤੋਂ ਸੁਣ ਕੇ ਵੀ ਤੂੰ ਪਰਮੇਸ਼ਰ ਦਾ ਚਿੰਤਨ ਕਰ ਉਹਨੂੰ ਜਪ ਦਸ ਲੱਖ ਬਰੇ ਪ੍ਰਮਾਨ ਕੀਏ ਤੱਕ
ਰਹਿਓ ਠਾਡ ਏਕ ਪਗਾਨ
ਆ ਬੰਦਗੀ ਕਰਨ ਵਾਸਤੇ ਵੀ ਨੀਂਦ ਨਾ ਆ ਜਾਏ ਇੱਕ ਪੈਰ ਦੇ ਭਾਰ ਹੋ ਕੇ ਦਸ ਲੱਖ ਵਰੇ ਤੱਕ ਬ੍ਰਹਮਾ ਖੜੋਤਾ ਰਿਹਾ ਭਗਤੀ ਕਰਦਾ ਰਿਹਾ ਪਰਮੇਸ਼ਰ ਦੀ।
ਚਿਤ ਲਾਇ ਕੀਨੀ ਸੇਵ
ਹਾਂ ਚਿਤ ਲਾ ਕੇ ਚਿਤ ਜੋੜ ਕੇ ਪਰਮੇਸ਼ਰ ਦੀ ਸੇਵਾ ਭਗਤੀ ਇਹਨੇ ਕੀਤੀ।
ਤਬ ਰੀਝ ਗਏ ਗੁਰਦੇਵ
ਜਦੋਂ ਮਹਾਰਾਜ ਕਹਿੰਦੇ ਆ ਖਾਲਸਾ ਜੀ ਇਹ ਬ੍ਰਹਮੇ ਉੱਪਰ ਜਿਹੜੇ ਗੁਰਦੇਵ ਹੈ ਅਕਾਲ ਪੁਰਖ ਜੀ ਹੈ ਦੇ ਪਰਮਾਤਮਾ ਦੇਵ ਪ੍ਰਸੰਨ ਹੋ ਗਏ ਖੁਸ਼ ਹੋ ਗਏ।
ਜਬ ਭੇਦ ਦੇਵੀ ਦੀਨ
ਜਦੋਂ ਬ੍ਰਹਮਾ ਨੂੰ ਉਹ ਦੇਵੀ ਨੇ ਜਿਹੜੀ ਵਾਹਿਗੁਰੂ ਦੀ ਚਰਨ ਛਰਨ ਰਹਿੰਦੀ ਉਹ ਭੇਦ ਦੇ ਦਿੱਤਾ ਸੀ ਵੀ ਤੂੰ ਉਹਦਾ ਜਾਪ ਕਰ
ਤਬ ਸੇਵ ਬ੍ਰਹਮਾ ਕੀਨ
ਉਹਦੀ ਭੇਸ ਨੂੰ ਲੈ ਕੇ ਫਿਰ ਇਹਨੇ ਬ੍ਰਹਮਾ ਨੇ ਪਰਮੇਸ਼ਰ ਦੀ ਸੇਵਾ ਕੀਤੀ, ਭਗਤੀ ਕੀਤੀ।
ਜਬ ਸੇਵ ਕੀ ਚਿਤ
ਜਬ ਸੇਵ ਕੀ ਚਿਤ ਲਾਏ, ਜਦੋਂ ਚਿਤ ਲਾ ਕੇ ਸੇਵਾ ਭਗਤੀ ਕੀਤੀ,
ਤਬ ਰੀਜ ਗੇ ਹਰ ਰਾ,
ਫਿਰ ਜੋ ਹਰੀ ਰਾਜਾ ਰੂਪ ਆ ਉਹਦੇ ਤੇ ਪ੍ਰਸੰਨ ਹੋ ਗਏ।
ਤਬ ਭਇਓ ਸੋ ਐਸ ਉਚਾਰ,
ਫਿਰ ਆਕਾਸ਼ਵਾਣੀ ਦੁਆਰਾ ਇਸ ਤਰ੍ਹਾਂ ਪਰਮੇਸ਼ਰ ਵੱਲੋਂ ਇਹ ਬ੍ਰਹਮੇ ਦੇ ਤਾਈਂ ਉਚਾਰਨ ਹੋਇਆ, ਜਾਣੀ ਕਿਹਾ ਗਿਆ,
ਹੋ ਆਹ ਗਰਭ ਪ੍ਰਹਾਰ,
ਵੀ ਬ੍ਰਹਮਾ ਮੈਂ ਜਿਹੜਾ ਹੈ ਨਾ ਕਹਿੰਦੇ ਗਰਭ ਪ੍ਰਹਾਰ ਹਾਂ, ਹੰਕਾਰੀਆਂ ਦਾ ਹੰਕਾਰ ਨਾਸ਼ ਕਰਨ ਵਾਲਾ ਹਾਂ।
ਮਮ ਗਰਬ ਕਹੂੰ ਨਾ ਸ਼ੋਰ,
ਹੇ ਬ੍ਰਹਮੇ ਮੈਨੇ ਜਿਹੜਾ ਕੋਈ ਹੰਕਾਰ ਕਰਦਾ ਉਹ ਹੰਕਾਰ ਕਰਨ ਵਾਲੇ ਨੂੰ ਮੈਂ ਕਦੇ ਛੱਡਿਆ ਨਹੀਂ ਹੈ ਜਿਉਂਦਾ।
ਸਭ ਕੀਨ ਜੇਰ ਮਰੋਰ,
ਉਹਦਾ ਹੰਕਾਰ ਜਾ ਤਰੋੜ ਮਰੋੜ ਕੇ ਉਹ ਸਮਸਾ ਕਰਕੇ ਨੂੰ ਜੇਰ ਅਧੀਨ ਕਰ ਲਿਆ ਹੈ। ਜਿਹੜਾ ਵੀ ਹੰਕਾਰ ਕਰਦਾ ਉਹਦਾ ਹੰਕਾਰ ਜਾ ਮਰੋੜ ਤੋੜ ਕੇ ਉਹਨੂੰ ਆਪਣੇ ਅਧੀਨ ਕਰ ਲਿਆ, ਤਾਪਿਆ ਕਰ ਲਿਆ ਹੈ। ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ, ਹੰਕਾਰ ਮੋਏ ਸੇ ਬੇਗਤੀ ਗਏ, ਮਰ ਜਨਮੈ ਸਿਰ ਆਵੈ ਬਾਣੀ ਵਿੱਚ ਇਹ ਬੜਾ ਡੰਡ ਹੈ। ਉਹਦਾ ਹੰਕਾਰ ਜਾਂ ਜਿਹੜਾ ਹੰਕਾਰ ਕਰਦਾ ਤਰੋੜ ਮੋੜ ਕੇ ਆਪਣੇ ਅਧੀਨ ਕਰ ਲਿਆ, ਤਾਬਿਆ ਕਰ ਲੈ, ਮੈਂ ਗਰਭ ਹੰਕਾਰ ਪ੍ਰਹਾਰੀ ਹਾਂ।
ਤੈਂ ਗਰਭ ਕੀਨ ਸੁਕਾਰ,
ਇਸ ਕਰਕੇ ਬ੍ਰਹਮੇ ਤੂੰ ਕਿਸ ਵਾਸਤੇ ਹੰਕਾਰ ਕੀਤਾ।
ਨਹਿ ਮੋਹ ਭਾਵਤ ਤਾਹ,
ਉਹ ਜਿਹੜਾ ਤੂੰ ਹੰਕਾਰ ਜਾ ਕੀਤਾ ਸੀ ਉਹ ਮੈਨੂੰ ਪਾਇਆ ਨਹੀਂ, ਚੰਗਿਆ ਨਹੀਂ ਲੱਗਿਆ। ਜੇ ਤੂੰ ਨਾ ਹੰਕਾਰ ਕਰਦਾ ਫਿਰ ਨਹੀਂ ਇਹ ਚੱਕਰ ਪੈਣਾ ਸੀ।
ਅਬ ਕਹੋ ਏਕ ਵਿਚਾਰ,
ਵੀ ਬ੍ਰਹਮਾ ਹੁਣ ਮੈਂ ਤੈਨੂੰ ਇੱਕ ਚੰਗੀ ਸ੍ਰੇਸ਼ਟ ਵਿਚਾਰ ਕਹਿਣਾ, ਵਿਚਾਰ ਕੇ ਬਚਨ ਕਹਿਣਾ।
ਜਿਮ ਹੋਏ ਤੋਹੇ ਉਧਾਰ,
ਇਸ ਤਰ੍ਹਾਂ ਇਸ ਸ਼ਰਾਬ ਤੋਂ ਤੇਰਾ ਉਧਾਰ ਹੋ ਜਾਏਗਾ, ਛੁਟਕਾਰਾ ਹੋਵੇਗਾ।
ਧਾਰ ਸਪਤ ਭੂਮ ਅਵਤਾਰ,
ਵੀ ਮੇਰਾ ਹੁਕਮ ਮੰਨ ਕੇ ਆਗਿਆ ਮੰਨ ਕੇ ਮਾਤ ਲੋਕ ਦੀ ਧਰਤੀ ਉੱਪਰ ਤੂੰ ਸੱਤ ਅਵਤਾਰ ਧਾਰ, ਸੱਤ ਜਨਮ ਧਾਰ।
ਤਬ ਹੋਏ ਤੋਹੇ ਉਧਾਰ,
ਕਿਉਂ ਮੇਰੀ ਕੀਰਤੀ ਮਹਿਮਾ ਵਡਿਆਈ ਕਰਨ ਕਰਕੇ ਫਿਰ ਤੇਰਾ ਕਹਿੰਦੇ ਉਧਾਰ ਹੋ ਜਾਏਗਾ, ਤੇਰਾ ਭਲਾ ਹੋ ਜਾਏਗਾ, ਸ਼ਰਾਪ ਤੋਂ ਛੁਟਕਾਰਾ ਹੋ ਜਾਏਗਾ।
ਸੋਈ ਮਾਨ ਬ੍ਰਹਮਾ ਲੀਨ,
ਹੋ ਆਗਿਆ ਨੂੰ ਹੁਕਮ ਨੂੰ ਬ੍ਰਹਮਾ ਨੇ ਸਤ ਕਰਕੇ ਮੰਨ ਲਿਆ।
ਧਰ ਜਨਮ ਜਗਤ ਨਵੀਨ,
ਆ ਸੰਸਾਰ ਦੇ ਵਿੱਚ ਆਪਣਾ ਜਿਹੜਾ ਪਹਿਲਾ ਜਨਮ ਸੀ ਉਸ ਤੋਂ ਬਗੈਰ ਹੁਣ ਨਵੀਂ ਨਵਾਂ ਜਨਮ ਧਾਰਿਆ, ਆ ਵਾਲਮੀਕ ਦਾ ਜਨਮ ਧਾਰਨ ਕਰ ਲਿਆ।
ਮੁਰ ਨਿੰਦ ਉਸਤਤ ਤੂਲ,
ਪਰਮੇਸ਼ਰ ਨੇ ਆ ਵੀ ਕਿਹਾ ਬ੍ਰਹਮਾ ਨੂੰ, ਇਹ ਮੇਰੀ ਜਿਹੜੀ ਕੋਈ ਇੰਦਿਆ ਕਰੀ ਜਾਏ ਜਾਂ ਕੋਸਤਰੀ ਕਰੇ ਮੈਨੂੰ ਧੂਲ ਹੈ ਸਮਾਨ ਹੈ, ਤਾਂ ਮੈਂ ਉਸ ਸਤੀ ਕਰਕੇ ਫੁੱਲਦਾ ਨਹੀਂ, ਨਿੰਦਿਆ ਕਰਕੇ ਮੈਂ ਕੋਈ ਗਮ ਸੋਕੇ ਵਿੱਚ ਨਹੀਂ ਡੁੱਬਦਾ, ਕ੍ਰਿਸ਼ਨ ਹੀ ਹੁੰਦਾ ਹਾਂ। ਇਹ ਨਿੰਦਿਆ ਉਸਦੀ ਮੇਰੇ ਲਈ ਧੂਲ ਹੈ, ਧੁੱਲ ਹੈ, ਇੱਕ ਸਮਾਨ ਹੀ ਹੈ।
ਇਮ ਜਾਨ ਜੀ ਜਿਨ ਭੂਲ,
ਇਸ ਤਰ੍ਹਾਂ ਜੀਵ ਜਾਣ ਲਾ ਤੂੰ ਦਿਲ ਵਿੱਚ ਜਾਣ ਲਾ, ਜਿਨ ਭੂਲ ਮਤਾ ਭੁੱਲ ਜਾਵੀ।
ਇੱਕ ਕਹੋ ਔਰ ਵਿਚਾਰ,
ਬਾਕੀ ਹੋਰ ਇੱਕ ਤੈਨੂੰ ਮੈਂ ਵਿਚਾਰ ਕਹਿਣਾ, ਵਿਚਾਰ ਕੇ ਦੱਸਦਾ।
ਸੁਣ ਲੇਹ ਬ੍ਰਹਮ ਕੁਮਾਰ,
ਇਹ ਮੇਰੇ ਪੁੱਤਰ ਦੇ ਵਾਂਗ ਬ੍ਰਹਮਾ ਤੂੰ ਧਿਆਨ ਦੇ ਕੇ ਸੁਣ ਲਾ ਵਚਨ।
ਇੱਕ ਬਿਸ਼ਨ ਮੋਹ ਧਿਆਨ,
ਜਿਹੜਾ ਵਿਸ਼ਨੂੰ ਹੈ ਉਹ ਵੀ ਮੇਰਾ ਹੀ ਧਿਆਨ ਕਰਦਾ ਹੈ।
ਬਹੁ ਸੇਵ ਮੋਹ ਰਜਾਨ,
ਉਹ ਵਿਸ਼ਨੂੰ ਨੇ ਵੀ ਬਹੁਤ ਮੇਰੀ ਸੇਵਾ ਭਗਤੀ ਕਰਕੇ ਮੈਨੂੰ ਖੁਸ਼ ਕਰ ਲਿਆ।
ਤਿੰਨ ਮੰਗਿਆ ਬਰ ਐਸ,
ਉਸ ਵਿਸ਼ਨੂੰ ਨੂੰ ਵੀ ਮੇਰੇ ਕੋਲੋਂ ਐਸਾ ਬਰ ਮੰਗਿਆ ਸੀ ਵੀ ਇਹ ਪਰਮੇਸ਼ਰ ਜਿਵੇਂ ਤੈਨੂੰ ਲੋਕ ਪੂਜਦੇ ਮੰਨਦੇ ਹੈ, ਤੈਨੂੰ ਪਰਮੇਸ਼ਰ ਮੰਨਦੇ ਹੈ, ਇਸੇ ਤਰ੍ਹਾਂ ਮੈਨੂੰ ਵੀ ਲੋਕ ਪਰਮੇਸ਼ਰ ਕਰਕੇ ਮੰਨਣ।
ਮਮ ਦੀਨ ਤਾ ਕੋਹ ਤੈਸ,
ਜਿਹੋ ਜਿਹਾ ਨੇ ਵਰ ਮੰਗਿਆ ਸੀ ਮੈਂ ਇਸਤਰੀ ਨੂੰ ਪ੍ਰਸੰਨ ਹੋ ਕੇ ਦੇ ਦਿੱਤਾ, ਵੀ ਚੰਗਾ ਵਿਸ਼ਨੂੰ ਜਿਵੇਂ ਮੈਨੂੰ ਲੋਕ ਪਰਮੇਸ਼ਰ ਮੰਨਦੇ ਹੈ, ਮੈਨੂੰ ਪੂਜਦੇ ਹੈ, ਉਵੇਂ ਤੈਨੂੰ ਵੀ ਸਾਰੇ ਪੂਜਣਗੇ, ਤੈਨੂੰ ਵੀ ਮੰਨਣਗੇ, ਤੈਨੂੰ ਵੀ ਕਹਿਣਗੇ ਵਿਸ਼ਨੂੰ ਵੀ ਪਰਮੇਸ਼ਰ ਹੀ ਹੈ।
ਮਮਤਾਸ ਭੇਦ ਨਾ ਕੋ,
ਇਸ ਕਰਕੇ ਜਿਹੜੇ ਦੁਨੀਆਂ ਦੇ ਲੋਕ ਹੈ ਮੇਰੇ ਵਰ ਦੇਣ ਕਰਕੇ ਮੇਰੇ ਵਿੱਚ ਤੇ ਉਸ ਵਿੱਚ ਕੋਈ ਫਰਕ ਨਹੀਂ ਹੈ।
ਸਭ ਲੋਕ ਜਾਣਤ ਸੋ,
ਜਿੰਨੇ ਦੁਨੀਆਂ ਦੇ ਸਾਰੇ ਲੋਕ ਇਸ ਤਰ੍ਹਾਂ ਜਾਣਦੇ ਆ ਵੀ ਵਿਸ਼ਨੂੰ ਤਾਂ ਪਰਮੇਸ਼ਰ ਹੀ ਹੈ।
ਤਿੰਨ ਜਾਨ ਹੈ ਕਰਤਾਰ,
ਸਾਰੇ ਲੋਕ ਨੂੰ ਕਰਤਾਰ ਹੀ ਜਾਣਦੇ।
ਸਭ ਲੋਕ ਅਲੋਕ ਪਹਾਰ,
ਭਾਵੇਂ ਮਾਤ ਲੋਕ ਦੇ ਲੋਕ ਹੈ ਭਾਵੇਂ ਅਲੋਕ, ਜਿਹੜੇ ਨਹੀਂ ਲੋਕ ਦਿਸਦੇ, ਉੱਪਰਲੇ ਲੋਕ ਹੇਠਾਂ ਲੋਕ ਨਹੀਂ ਦਿਸਦੇ ਨਾ, ਹੋਰ ਜਿਹੜੇ ਕੋਈ ਪਹਾੜਾਂ ਵਿੱਚ ਰਹਿਣ ਵਾਲੇ ਹੈ, ਸਾਰੇ ਆਈ ਕਹਿੰਦੇ ਜਾਂਦੇ ਆ ਵੀ ਵਿਸ਼ਨੂੰ ਪਰਮੇਸ਼ਰ ਹੈ।
ਜਬ ਜਬ ਧਰੈ ਬਾਪ ਸੋਏ,
ਹੈ ਵੀ ਬ੍ਰਹਮਾ ਜਦੋਂ ਜਦੋਂ ਵੀ ਉਹ ਸਰੀਰ ਉਹ ਵਿਸ਼ਨੂੰ ਸੰਸਾਰ ਦੇ ਵਿੱਚ ਸਰੀਰ ਧਾਰੇਗਾ, ਅਵਤਾਰ ਧਾਰੇਗਾ,
ਜੋ ਜੋ ਪਰਾਕ੍ਰਮ ਹੋ,
ਜੋ ਜੋ ਵੀ ਕੋਈ ਉਹ ਕਹਿੰਦੇ ਆਪਣਾ ਪਰਾਕ੍ਰਮ ਕਰੇਗਾ, ਬਲ ਦਿਖਾਏਗਾ, ਆਪਣਾ ਤਾਕਤ ਦਿਖਾਏਗਾ, ਜੰਗ ਜੁਦ ਕਰਦਾ ਹੋਇਆ,
ਸੋ ਸੋ ਕਥੋ ਅਬਚਾਰ,
ਹੈ ਵੀ ਬ੍ਰਹਮਾ ਹੋਰ ਤੂੰ ਕਹਿੰਦੇ ਹੈ ਚੰਗੀ ਤਰ੍ਹਾਂ ਵਿਚਾਰ ਕਰਕੇ ਉਸੇ ਤਰ੍ਹਾਂ ਕਥਨ ਕਰੀ,
ਸੁਣ ਲੇਹ ਬ੍ਰਹਮ ਕੁਮਾਰ,
ਇਹ ਵੀ ਪੁੱਤਰ ਦੇ ਵਾਂਗ ਬ੍ਰਹਮਾ ਇਹ ਤੂੰ ਧਿਆਨ ਦੇ ਕੇ ਬਚਨ ਸੁਣ ਲਾ, ਉਹ ਵਿਸ਼ਨੂੰ ਜਿਹੜਾ ਜਿਹੜਾ ਵੀ ਅਵਤਾਰ ਧਾਰੇ ਜਿੱਥੇ ਜਿੱਥੇ ਤੂੰ ਉਸੇ ਤਰ੍ਹਾਂ ਉਹਦੇ ਕੌਤਕਾਂ ਨੂੰ ਕਥਨ ਕਰੀ।
ਨਰਾਜ ਛੰਦ ਸੋ ਧਾਰ ਮਨੁੱਖੀ ਬਪੰ, ਸੰਭਾਰ ਰਾਮ ਜਾਗ ਹੈ।
ਬ੍ਰਹਮਾ ਨੂੰ ਕਿਹਾ ਵੀ ਉਹ ਜਿਹੜਾ ਵਿਸ਼ਨੂੰ ਹੈ ਨਾ, ਇਹਨੂੰ ਮੈਂ ਵਰ ਦਿੱਤਾ ਵੀ ਮੈਂ ਤੈਨੂੰ ਵੀ ਸਾਰੇ ਪਰਮੇਸ਼ਰ ਮੰਨਣਗੇ, ਉਹ ਜਿਹੜਾ ਵਿਸ਼ਨੂੰ ਹੈ ਮਨੁੱਖੀ ਸਰੀਰ ਧਾਰ ਕੇ ਤੇ ਰਾਮ ਨੂੰ ਰਾਮ ਰੂਪ ਹੋ ਕੇ ਸ਼ਸਤਰ ਸੰਭਾਲ ਕੇ ਤੇ ਇਸੇ ਤਰ੍ਹਾਂ ਜਾਗ ਹੈ, ਸ਼ਸਤਰਾਂ ਨੂੰ ਸੰਭਾਲ ਕੇ ਜਾਗੇਗਾ, ਯਾਨੀ ਸਾਵਧਾਨ ਹੋਵੇਗਾ। ਹੁਣ
ਵਿਸਾਰ ਸ਼ਸਤਰ ਅਸ਼ਤਰਣ ਜੁਝਾਰ ਸੱਤਰ ਭਾਗ ਹੈ।
ਜਿਹੜਾ ਵਿਸ਼ਨੂੰ ਜਦੋਂ ਰਾਮ ਰੂਪ ਹੋ ਕੇ ਸ਼ਸਤਰ ਸੰਭਾਲ ਕੇ ਸਾਵਧਾਨ ਹੋਵੇਗਾ ਨਾ ਮਨੁੱਖੀ ਸਰੀਰ, ਜਿੰਨੇ ਸੱਤਰ ਦੁਸ਼ਟ ਬੈਰੀ ਹੈ ਜੁਝਾਲ ਲੁਝ ਲੜਾਕੇ ਸਭ ਕਹਿੰਦੇ ਸ਼ਸਤਰ ਅਸਤਰਾਂ ਨੂੰ ਭੁਲਾ ਕੇ ਯਾਨੀ ਛੱਡ ਕੇ ਭੱਜ ਜਾਣਗੇ ਉਹਦੇ ਅੱਗੇ।
ਵਿਚਾਰ ਜੌਨ ਜੌਨ ਪਇਓ, ਸੁਧਾਰ ਸਰਬ ਭਾਖੀਓ।
ਹਾਂ, ਜਿਹੜਾ ਜਿਹੜਾ ਵੀ ਕਹਿੰਦੇ ਵਿਚਾਰ ਹੋਇਆ ਭਾਵ ਜਿਸ ਤਰ੍ਹਾਂ ਜਿਸ ਤਰ੍ਹਾਂ ਨੇ ਉਹਨੇ ਕੁਝ ਕਰਿਆ, ਉਹ ਜਿਹੜਾ ਜਿਹੜਾ ਵੀ ਸ੍ਰੇਸ਼ਟ ਵਿਚਾਰ ਹੋਇਆ ਉਹ ਬਨਾਸ ਵਾਰ ਕੇ ਤੂੰ ਉਸੇ ਤਰ੍ਹਾਂ ਕਹਿੰਦੇ ਬਾਕੀ ਹੋ ਕੇ ਆਖਣਾ ਬ੍ਰਹਮਾ ਦੂਜੇ ਅਵਤਾਰ ਵਿੱਚ।
ਹਜ਼ਾਰ ਕੌ ਨਾ ਕੀਓ ਕਰੋ, ਵਿਚਾਰ ਸ਼ਬਦ ਰਾਖੀਓ।
ਹੋਰ ਹਜ਼ਾਰਾਂ ਭਾਵੇਂ ਤੂੰ ਵਿਚਾਰਾ ਕਿਉਂ ਨਾ ਕਰੇ ਪਰ ਉਹ ਨਹੀਂ ਹੋਣਗੀਆਂ ਸੱਚ। ਤੇ ਇਸ ਕਰਕੇ ਜਿਹੜਾ ਵਿਸ਼ਨੂੰ ਰਾਮ ਰੂਪ ਹੋ ਕੇ ਕੁਝ ਕਰੇ ਉਹਨਾਂ ਸ਼ਬਦਾਂ ਨੂੰ ਵਿਚਾਰ ਕਰਕੇ ਰੱਖਣਾ, ਵਿਚਾਰ ਕਰਕੇ ਕਹਿਣਾ ਹੈ।
ਚਿਤਾਰ ਬੈਣ ਵਾਕਸੰ, ਵਿਚਾਰ ਬਾਲਮੀਕ ਭਇਓ।
ਹਾਂ, ਇਸ ਤਰ੍ਹਾਂ ਕਹਿੰਦੇ ਵਾਕਸੰ ਜਿਹੜਾ ਬਾਣੀ ਦਾ ਈਸ਼ਰ ਹੈ, ਬਾਣੀ ਆਕਾਸ਼ਬਾਣੀ ਕਹਿਣ ਵਾਲਾ ਹੈ, ਪਰਮੇਸ਼ਰ ਹੈ, ਉਹਨੇ ਬਚਨ ਕਹੇ ਸੀ, ਉਹਨਾਂ ਦੇ ਬੈਣ ਬਚਨਾਂ ਨੂੰ ਯਾਨੀ ਈਸ਼ਰ ਦੇ ਬਚਨਾਂ ਨੂੰ ਚਿਤਾਰ ਕੇ ਚੇਤੇ ਕਰਕੇ ਤੇ ਬਾਲਮੀਕ ਦੇ ਇਉਂ ਵਿਚਾਰ ਕੇ ਜਿਹੜਾ ਬ੍ਰਹਮ ਹੈ ਉਹ ਬਾਲਮੀਕ ਰੂਪ ਦੇ ਵਿੱਚ ਪੈਦਾ ਹੋ ਗਿਆ ਹੈ।
ਜੁਝਾਰ ਰਾਮ ਚੰਦਰ ਕੋ ਵਿਚਾਰ ਚਾਰ ਉਚਰਿਓ।
ਫਿਰ ਜਿਵੇਂ ਰਾਮ ਚੰਦਰ ਜੀ ਵਿਸ਼ਨੂੰ ਦਾ ਅਵਤਾਰ ਅਯੁੱਧਿਆ ਵਿੱਚ ਹੋਏ, ਜਿਵੇਂ ਉਹਨਾਂ ਨੇ ਜੁਝਾਰ ਜੰਗ ਯੁੱਧ ਕੀਤੇ, ਉਹਨਾਂ ਨੂੰ ਐਂ ਸੋਹਣੇ ਵਿਚਾਰਾਂ ਨਾਲ ਉਹਨੇ ਉਚਾਰਨ ਕੀਤਾ, ਬਾਲਮੀਕ ਹੋ ਕੇ ਬ੍ਰਹਮਾਨ ਹੈ।
ਸੋ ਸਪਤ ਕਾਢ ਨੂੰ ਕਥਿਓ, ਅਸ਼ਕਤ ਲੋਕ ਹੋਏ ਰਹਿਓ।
ਮਹਾਰਾਜ ਕਹਿੰਦੇ ਹੋ ਬ੍ਰਹਮਾ ਨੇ ਬਾਲਮੀਕ ਹੋ ਕੇ, ਜਿਹੜੀ ਬਾਲਮੀਕੀ ਰਮਾਇਣ ਜਿਹਨੂੰ ਕਹਿੰਦੇ ਹੈ, ਉਹ ਸੱਤ ਕਾਂਡਾਂ ਵਿੱਚ ਕਥਨ ਕੀਤੀ ਹੈ। ਉਹਦੇ ਸੱਤ ਭਾਗ ਹੈ, ਕੋਈ ਉਹ ਬਾਲ ਕਾਂਡ ਹੈ, ਕੋਈ ਅਯੋਧਿਆ ਕਾਂਡ ਹੈ, ਕੋਈ ਯੁੱਧ ਕਾਂਡ ਹੈ, ਉਹ ਕਿਸਕਿੰਦਾ ਕਾਂਡ ਹੈ। ਉਹ ਸੱਤ ਹਿੱਸੇ ਸੱਤ ਭਾਗ ਹੈ, ਉਸ ਰਮਾਇਣ ਦੇ ਸੱਤ ਹਿੱਸਿਆਂ ਵਿੱਚ ਸੱਤ ਕਾਂਡਾਂ ਵਿੱਚ ਉਹ ਬਾਲਮੀਕ ਰਮਾਇਣ ਕਿਹਾ ਹੈ। ਕਹਿੰਦੇ ਜਿਹੜੇ ਸੱਤ ਕਾਂਡ ਰਮਾਇਣ ਦੇ ਉਹਨਾਂ ਵੀ ਕਥਨ ਕੀਤਾ ਹੈ, ਅਸ਼ਕਤ ਲੋਕ ਹੋਏ ਰਹੋ। ਜਿੰਨੇ ਲੋਕ ਹੈ ਉਹ ਬਾਲਮੀਕੀ ਰਹਿਣਪਣ ਦੇ ਵਿੱਚ ਕਹਿੰਦੇ ਅਸ਼ਕਤ ਹੋ ਰਹੇ ਹੈ, ਖਚਤ ਹੋ ਰਹੇ ਹੈ। ਹਰ ਇੱਕ ਜਿਹੜਾ ਉਹ ਬਾਲਮੀਕੀ ਰਮਾਇਣ ਨੂੰ ਬੜੇ ਪ੍ਰੇਮ ਪਿਆਰ ਨਾਲ ਸ਼ਰਧਾ ਨਾਲ ਪੜ੍ਹਦਾ ਹੈ ਵੀ ਇਹ ਬਾਲਮੀਕ ਨੇ ਰਾਮ ਜੀ ਦੀ ਕਥਾ ਜਿਹੜੀ ਹੈ ਉਹ ਕਥਨ ਕੀਤੀ ਹੈ ਸੋਹਣੇ ਢੰਗ ਨਾਲ।
ਉਤਾਰ ਚਤਰ ਅੰਨ ਨੂੰ ਸੁਧਾਰ ਐਸ ਕਹਿ ਕਹਿਓ।
ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜਾ ਚਤਰ ਅੰਨ ਨੂੰ ਚਾਰ ਮੂੰਹਾਂ ਵਾਲਾ ਬ੍ਰਹਮ ਹੈ, ਉਹਦਾ ਜਿਵੇਂ ਉਤਾਰ ਕੇ ਅਵਤਾਰ ਹੋਇਆ, ਇਹ ਬਾਲਮੀਕ ਦਾ ਅਵਤਾਰ ਪਹਿਲਾ ਹੋਇਆ, ਉਹ ਸੁਧਾਰ ਐਸ ਕਹਿ ਕੇ ਉਹ ਬਨਾਸ ਕਰਕੇ ਇਸ ਤਰ੍ਹਾਂ ਅਸੀਂ ਕਹਿ ਦਿੱਤਾ ਹੈ ਇੱਥੇ ਇਹ ਬਾਲਮੀਕ ਦਾ ਅਵਤਾਰ ਹੈ। ਯਾਨੀ ਇਸੇ ਕਰਕੇ ਉਹ ਇਹ ਬਾਲਮੀਕ ਦਾ ਵੀ ਕਿੱਥੇ ਜਨਮ ਹੋਇਆ, ਕਿਹੜੇ ਥਾਂ ਉਹ ਪੈਦਾ ਹੋਇਆ, ਉਹ ਤਾਂ ਨਹੀਂ ਕਿਤੇ ਲਿਖਿਆ ਹੈ। ਰਹਿਸ਼ ਜਿਹੜੀ ਹੈ ਇਹਦੇ ਸੰਬੰਧ ਵਿੱਚ ਪੁਰਾਣਾ ਵਿੱਚ ਕੋਸ਼ ਵਿੱਚ ਵੀ ਕੋਈ ਹੈਗਾ ਵੀ ਇਹ ਜਿਹੜੀ ਪਹਾੜ ਦੀ ਦਿਸ਼ਾ ਹੈ, ਪਹਾੜ ਦੀ ਤਰਫ ਇੱਕ ਬੁੰਦੇਲਖੰਡ ਹੈ, ਚੰਬਲ ਨਦੀ ਅਤੇ ਜਿਹੜੀ ਜਮੁਨਾ ਨਦੀ ਹੈ ਇਹਦੇ ਵਿਚਕਾਰਲਾ ਜਿੰਨਾ ਇਲਾਕਾ ਹੈ ਇਹਨੂੰ ਬੁੰਦੇਲਖੰਡ ਕਹਿੰਦੇ ਹੈ। ਇਸ ਬੁੰਦੇਲਖੰਡ ਦੇ ਵਿੱਚ ਇੱਕ ਚਿੱਤਰਕੂਟ ਨਵੇਂ ਪਹਾੜ ਹੈ, ਇੱਥੇ ਬਾਲਮੀਕ ਰਿਹਾ ਸੀ। ਇੱਥੇ ਜਿਹੜੀ ਉਹ ਸੀਤਾ ਮਾਤਾ ਹੈ ਗਰਭਵਤੀ, ਜੋ ਰਾਮ ਜੀ ਨੇ ਉਹ ਕੁਝ ਉਹ ਫੋਟੋ ਫੋਟੋ ਜੀ ਰਾਮ ਦੀ ਰੋਣ ਦੀ ਦਿਖਾਉਣ ਕਰਕੇ ਇਹਨੂੰ ਘਰੋਂ ਕੱਢ ਦਿੱਤਾ ਸੀ। ਇਸ ਕਰਕੇ ਫਿਰ ਇੱਥੇ ਇਹਦੇ ਕੋਲ ਬਾਲਮੀਕ ਕੋਲ ਰਹੀ ਸੀ, ਇੱਥੇ ਫਿਰ ਲੋਹ ਕੁਸ਼ੂ ਦਾ ਇਹ ਜਨਮ ਹੋਇਆ ਸੀ। ਇਸ ਤਰ੍ਹਾਂ ਜਾਣੀਏ ਜਿਹੜਾ ਬਾਲਮੀਕ ਹੈ ਬ੍ਰਹਮਾ ਦਾ ਅਵਤਾਰ ਹੈ। ਇੱਕ ਤਾਂ ਇਹ ਹੈ ਨਾ ਵੀ ਜਿਹਨੇ ਇਹ ਬਾਲਮੀਕੀ ਬ੍ਰਹਿਣ ਉਚਾਰਨ ਕੀਤੀ, ਬ੍ਰਹਮਾ ਨੇ ਬਾਲਮੀਕ ਹੋ ਕੇ, ਇੱਕ ਬਾਲਮੀਕ ਬਟਵਾਰਾ ਹੋਇਆ, ਬਾਲਮੀਕ ਸਵਿਚਾਰੋ ਉਤਰਿਓ, ਇਹ ਦੂਜਾ ਸੀ ਇਹ ਡਾਕੇ ਡੁੱਕੇ ਮਾਰਦਾ ਹੁੰਦਾ ਸੀ ਜੰਗਲ ਵਿੱਚ ਰਹਿ ਕੇ, ਇਹਦਾ ਜਿਹੜਾ ਪਿਓ ਹੈ ਉਹ ਵੀ ਇਹੀ ਕੁਛ ਕਰਦਾ ਹੁੰਦਾ ਸੀ। ਇਹ ਜਦੋਂ ਪਿਓ ਚੜਾਈ ਕਰ ਗਿਆ ਅਤੇ ਫਿਰ ਇਹ ਮਾਂ ਨੂੰ ਕਹਿਣ ਲੱਗਿਆ ਵੀ ਮੈਂ ਕੀ ਕਰਾਂ। ਕਹਿਣ ਲੱਗੀ ਜੋ ਕੁਛ ਤੇਰਾ ਪਿਓ ਕਰਦਾ ਸੀ ਉਹੀ ਕੰਮ ਤੂੰ ਕਰ। ਉਸੇ ਤਰ੍ਹਾਂ ਫਿਰ ਇਹਦਾ ਵੀ ਉਹ ਪਿਓ ਦਾ ਵੀ ਕੰਮ ਇਹੀ ਸੀ ਵੀ ਜਿਹੜਾ ਆ ਜਾਂਦਾ ਸੀ ਸਾਰੇ ਉਹਦੇ ਕੱਪੜੇ ਕੁਪੜੇ ਵੀ ਲਾ ਲੈਂਦਾ ਅਤੇ ਉਹਨੂੰ ਮਾਰ ਹੀ ਦਿੰਦਾ ਸੀ ਵੀ ਗਾਂਹ ਨਾ ਕਿਤੇ ਜਾ ਕੇ ਕਿਸੇ ਨੂੰ ਆਖੇ ਸੁਣੇ ਇਹ। ਉਸੇ ਤਰ੍ਹਾਂ ਫਿਰ ਇਹ ਵੀ ਬਾਲਮੀਕ ਬਟਵਾਰਾ ਵੀ ਕਰਨ ਲੱਗ ਪਿਆ ਸੀ। ਇੱਕ ਵਾਰੀ ਉਹ ਸਤਰੀ ਕਿਤੇ ਆਏ ਜੰਗਲ ਵਿੱਚ, ਇਹ ਅੱਗੇ ਹੋ ਗਿਆ, ਕਹਿੰਦੇ ਲਾ ਦਿਓ ਸਾਰਾ ਕੁਛ, ਰੱਖ ਦਿਓ ਜੋ ਕੁਝ ਹੈਗਾ। ਉਹ ਕਹਿਣ ਲੱਗੇ ਸਾਡੇ ਕੋਲ ਕੀ ਹੈ ਵੀ, ਕੋਈ ਰੁਪਈਆ ਧੇਲਾ ਤਾਂ ਹੈ ਨਹੀਂ, ਆ ਭਗਵੇਂ ਜੇ ਖਾਏ ਜੇ ਕੱਪੜੇ ਹੈ ਇਹ ਤੁਸੀਂ ਕੰਮ ਨਹੀਂ ਆਉਣੇ ਤੇਰੇ। ਕਹਿਣ ਲੱਗਿਆ ਮੇਰਾ ਪਰਿਵਾਰ ਹੈਗਾ, ਉਹ ਬੱਚੇ ਲੜਕੀਆਂ ਘਰਵਾਲੀ ਪਾਲੂਗੇ, ਲਾਲ ਰੰਗ ਦੇ ਕੱਪੜੇ ਕੰਮ ਕਿਉਂ ਨਹੀਂ ਆਉਣਗੇ। ਬਾਕੀ ਹੈ ਤੁਹਾਨੂੰ ਮਾਰਨਾ, ਮੈਂ ਛੱਡਣਾ ਨਹੀਂ ਹੈ। ਕਹਿੰਦੇ ਵੀ ਆਉਂ ਤਾਂ ਨਾ, ਚੱਲ ਤੂੰ ਲੈ ਲੈ ਰਹੇ ਤਾਂ ਨਿਜ ਮੈਂ ਵੀ, ਫਿਰ ਤੁਸੀਂ ਜਾ ਕੇ ਕਿਸੇ ਰਾਜੇ ਕੋਲ ਪੁਕਾਰ ਕਰੋਗੇ, ਮੈਨੂੰ ਫੜਾਓਗੇ, ਵਾਹ ਵੱਢਣਾ। ਫਿਰ ਉਹ ਸਤਿਰਖੀ ਕਹਿਣ ਲੱਗੇ ਵੀ ਜਿਹਨਾਂ ਪਾਸੇ ਤੂੰ ਇਹ ਕੁਝ ਕਰਦਾ ਹੈ ਨਾ, ਉਹਨਾਂ ਨੇ ਅੰਤ ਦੇ ਸਮੇਂ ਸਹਾਈ ਨਹੀਂ ਹੋਣਾ। ਇਹ ਜਿਹੜਾ ਤੂੰ ਪਾਪ ਗੁਨਾਹ ਕਰਨੇ, ਤੈਨੂੰ ਭੁਗਤਣਾ ਪਊਗਾ, ਇਹ ਦੇਖ ਲਾ। ਕਹਿੰਦਾ ਇਹ ਕਿਵੇਂ ਹੋ ਸਕਦਾ ਵੀ ਜਿੰਨਾ ਪਿੱਛੇ ਮੈਂ ਸਾਰਾ ਕੁਝ ਕਰਾਂ ਕਰਾਵਾਂ ਅਤੇ ਉਹ ਇਹਦੇ ਵਿੱਚ ਭਾਈ ਬਾਲ ਨਹੀਂ ਆਉਣਗੇ? ਕਹਿੰਦੇ ਨਹੀਂ। ਕਹਿੰਦਾ ਮੈਂ ਨਹੀਂ ਮੰਨਦਾ। ਕਹਿੰਦੇ ਫਿਰ ਤੂੰ ਵੀ ਘਰੇ ਜਾ ਕੇ ਤਸੱਲੀ ਕਰ ਲੈ, ਪੁੱਛ ਪੜਤਾਲ ਕਰ ਲੈ। ਕਹਿਣ ਲੱਗਾ ਇਹ ਤੁਸੀਂ 420 ਕਰ ਲੱਗੇ ਵੀ ਅਸੀਂ ਭੱਜਾਂਗੇ, ਇਹ ਘਰੇ ਚਲਾ ਜਾਊ। ਕਹਿੰਦਾ ਨਹੀਂ ਵੀ ਆਓ ਨਹੀਂ, ਇੱਥੇ ਸਾਨੂੰ ਦਰਖਤਾਂ ਨਾਲ ਬੰਨ ਜਾ, ਨੂੜ ਜਾ ਅਤੇ ਕਰੇ ਪੁੱਛ ਪੜਤਾਲ ਕਰਿਆ। ਉਹ ਸੱਤੇ ਰਖੀਆਂ ਨੂੰ ਦਰਖਤਾਂ ਨਾਲੇ ਬੰਨ ਗਿਆ ਅਤੇ ਘਰੇ ਜਾ ਕੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਪੁੱਛਣ ਲੱਗਿਆ ਵੀ ਇਹ ਮਾਂ ਦੇਖ ਲਾ, ਹਾਂ ਤੂੰ ਕਹਿੰਦੀ ਸੀ ਤੇਰਾ ਪਿਓ ਆ ਕਰਦਾ ਸੀ ਵੀ ਤੂੰ ਹੀ ਉਹ ਕਰ, ਅਤੇ ਮੈਂ ਲੱਗ ਗਿਆ ਸੀ ਕਰਨ। ਹੁਣ ਜਦੋਂ ਇਹਦਾ ਲੇਖਾ ਜੋਖਾ ਅੱਗੇ ਹੋਇਆ, ਤੂੰ ਇਹਦੇ ਵਿੱਚ ਹਿੱਸਾ ਪੱਗ ਬਣਾਏਗੀ? ਉਹਨੇ ਸਿਰ ਹਿਲਾਤਾ, ਕਹਿੰਦੇ ਨਹੀਂ ਇਹਦੇ ਵਿੱਚ ਨਹੀਂ, ਮੈਂ ਤੈਨੂੰ ਪਾਲਿਆ ਪੋਸਿਆ ਵੱਡਾ ਕੀਤਾ, ਵਾਹ ਪਿਆ ਕੇ ਹੁਣ ਤੇਰਾ ਵੀ ਬਜ਼ੁਰਗ ਦੀ ਸੇਵਾ ਕਰ, ਮਾਂ ਦੀ ਸੇਵਾ ਕਰ, ਇਹਦੇ ਵਿੱਚ ਨਹੀਂ ਮੈਂ ਹਿੱਸਾ ਲੈਣਾ। ਫਿਰ ਘਰਵਾਲੀ ਨੂੰ ਪੁੱਛਿਆ, ਉਹਨੇ ਵੀ ਸਿਰ ਮਾਰਤਾ, ਕਹਿੰਦੇ ਵੀ ਨਹੀਂ ਪਤੀ, ਮਾਪਿਆਂ ਨੇ ਤੇਰੇ ਲੜ ਲਈ ਹੈ, ਮੇਰਾ ਫਰਜ਼ ਆ ਵੀ ਤੇਰੇ ਹੀ ਸੇਵਾ ਕਰਨੀ, ਤੇਰਾ ਫਰਜ਼ ਆ ਵੀ ਮੇਰੀ ਦੇਖ ਰੇਖ ਕਰਨੀ, ਬਾਕੀ ਜਿਹੜਾ ਲੇਖਾ ਜੋਖਾ ਹੈ ਤਾਂ ਆਪਣਾ ਆਪਣਾ ਹੋਊਗਾ, ਤੂੰ ਆਪਣੀਆਂ ਕੀਤੀਆਂ ਭੁਗਤੇਗਾ, ਮੈਂ ਆਪਣੀਆਂ, ਇਹਦੇ ਵਿੱਚ ਨਹੀਂ ਮੈਂ ਹਿੱਸਾ। ਮੈਂ ਥੋੜ੍ਹਾ ਕਹਿੰਦੀ ਵੀ ਤੂੰ ਆਹ ਕੰਮ ਕਰ ਵੀ ਬੰਦੇ ਮਾਰ। ਫਿਰ ਉਹ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਤਾਂ ਹੋਊਂਗੇ ਹਿੱਸੇਦਾਰ, ਤੁਹਾਡੇ ਪਿੱਛੇ ਮੈਂ ਆਹ ਕਰਦਾ। ਉਹਨਾਂ ਨੇ ਵੀ ਸਿਰ ਲਾਤਾ, ਕਹਿੰਦੇ ਨਹੀਂ ਬਾਪੂ ਜੀ, ਹੁਣ ਤੂੰ ਸਾਡੀ ਪਾਲਣਾ ਪੋਸਣਾ ਕਰਦਾ, ਬੁੱਢੇ ਆਵਾਂਗੇ ਤੈਨੂੰ ਦੋ ਪ੍ਰਸ਼ਾਦੇ ਅਸੀਂ ਦੇਈ ਜਾਵਾਂਗੇ, ਬਾਕੀ ਨਹੀਂ ਇਹਦੇ ਵਿੱਚ। ਬਾ ਫਿਰ ਉਸੇ ਵੇਲੇ ਇਹ ਜਦੋਂ ਦੇਖਿਆ ਵੀ ਇਹਦਾ ਕੋਈ ਨਹੀਂ ਹਿੱਸੇਦਾਰ ਹੁੰਦਾ, ਮੈਂ ਕਾਹਨੂੰ ਇਹਨਾਂ ਪਿੱਛੇ ਕੋਈ ਕਰਾਂ, ਉਹ ਬਰਾਗ ਹੋ ਗਿਆ, ਭ੍ਰਮਤ ਆ ਗਈ। ਜਾ ਕੇ ਰਿਖੀਆਂ ਨੂੰ ਕਹਿਣ ਲੱਗੇ ਵੀ ਗੱਲ ਤਾਂ ਸੋਲਾਂ ਨੇ ਠੰਗ, ਕੋਈ ਭਾਈ ਬਾਲ ਨਹੀਂ ਬਣਦਾ, ਸਭ ਸਿਰ ਹਿਲਾਉਂਦੇ, ਕਹਿੰਦੇ ਇਹ ਨਹੀਂ ਹੋ ਸਕਦਾ, ਅਤੇ ਹੁਣ ਮੇਰਾ ਭਲਾ ਕਿਵੇਂ ਹੋਊ, ਮੈਂ ਕਿਵੇਂ ਬਖਸ਼ਿਆ ਜਾਊਂਗਾ, ਮੈਂ ਤਾਂ ਬੇਅੰਤ ਮਾਰੇ ਹੈ, ਮੈਨੂੰ ਕੋਈ ਉਪਦੇਸ਼ ਦਿਓ ਜਿਸ ਕਰਕੇ ਮੇਰੀ ਇਹ ਲੋਕਾਂ ਦੇ ਹੱਥਿਆ ਲੈ ਜਾਏ। ਉਸ ਵਿਚਾਰਨ ਲੱਗੇ ਵੀ ਇਹ ਹੁਣ ਬੰਦੇ ਮਾਰਨ ਵਾਲਾ ਹੈ, ਰਾਹ ਮਾਰ ਹੈ, ਡਾਕੇ ਮਾਰਨ ਵਾਲਾ, ਇਹਨੂੰ ਕੀ ਹੁਣ ਸੱਤ ਉਪਦੇਸ਼ ਦੇਈਏ, ਅਤੇ ਹੈ ਵੀ ਨੀਚ ਜਾਤ ਦਾ, ਨੀਚ ਜਾਤ ਵਾਲੇ ਨੂੰ ਉਪਦੇਸ਼ ਦੇਣਾ ਵੇਦ ਵਿੱਚ ਨਹੀਂ ਲਿਖਿਆ ਹੋਇਆ। ਫਿਰ ਕਹਿੰਦਾ ਵੀ ਚੰਗਾ ਤੂੰ ਮਰਾ 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 ਕਰੀ ਚੱਲਿਆ ਕਰ, ਜਾਣੀ ਉਹਦਲ ਜਿਹੜਾ ਵੇਦ ਦਾ ਵਿਧਾਨ ਉਹਨੂੰ ਵੀ ਰੱਖ ਲਿਆ ਅਤੇ ਉਪਦੇਸ਼ ਦੇ ਦਿਆ। ਅੱਖਰ ਤਾਂ ਰਾਮ ਰਾਮ ਹੀ ਸੀ, ਜੇ ਕਹਿਤਾ ਵੀ ਤੂੰ ਮਰਾ ਮਰਾ ਜਪੀ ਚੱਲਿਆ ਕਰ, ਵੀ ਲੱਗ ਗਿਆ ਜਪਣ। ਜਾਂ ਜੋ ਜਪਦਾ ਰਿਹਾ ਫਿਰ ਮਨ ਦੀ ਸ਼ੁੱਧੀ ਹੋਈ ਅਤੇ ਵਾਕ ਬਾਣੀ ਵੀ ਸ਼ੁੱਧ ਹੋ ਗਈ, ਉਹ ਮਰਾ ਮਰਾ ਤੋਂ ਰਾਮ ਰਾਮ ਹੋ ਗਿਆ ਲਫ਼ਜ਼। ਇਸ ਤਰ੍ਹਾਂ ਇਹ ਜਾਣੀ ਇਹਨਾਂ ਦਾ ਇਹ ਮਹਾਨ ਜਿਹੜਾ ਪੂਜਨੀਕ ਸਤਿਕਾਰਯੋਗ ਹੋਇਆ, ਇਸੇ ਦਾ ਅਵਤਾਰ ਬੀਰਮਕ ਦਾ ਅਵਤਾਰ ਇੱਕ ਜਿਹੜੇ ਮਜ਼੍ਹਬੀ ਸਿੱਖ ਲਾਲ ਵੇਗ ਨੂੰ ਮੰਨਦੇ ਆਹੋ ਕਹਿੰਦੇ ਉਹ ਸਹੀ ਦੇ ਦੁੱਧ ਦੇ ਨਾਲ ਕਹਿੰਦੇ ਉਹ ਲਾਲ ਵੇਗ ਪਲਿਆ ਸੀ ਕਿਉਂਕਿ ਉਹਦੀ ਜਿਹੜੀ ਮਾਂ ਸੀ ਕਹਿੰਦੇ ਮਰ ਗਈ ਸੀ ਅਤੇ ਸਹੀ ਦੇ ਦੁੱਧ ਉਹਨੂੰ ਚੰਗਾਇਆ ਪਾਲਿਆ ਸੀ ਜਿਸ ਕਰਕੇ ਜਿਹੜੇ ਇਹ ਲਾਲ ਵੇਗ ਦੇ ਪੈਰੋਕਾਰ ਮਜ਼੍ਹਬੀ ਜਿਹੜੇ ਮੰਨਣ ਵਾਲੇ ਹੈ ਇਹ ਸਾਹ ਨਹੀਂ ਖਾਂਦੇ ਕਹਿੰਦੇ ਹੁਣ ਤਾਂ ਜਿਹੜੇ ਕੋਈ ਆ ਈਸਾ ਨੂੰ ਮੰਨਣ ਵਾਲੇ ਮੂਸਾ ਨੂੰ ਮੰਨਣ ਵਾਲੇ ਜੂਦੀ ਜੂਦੀ ਇਹ ਵੀ ਨਹੀਂ ਸਿਹਾ ਖਾਂਦੇ ਅਰਮੀਨੀਆਂ ਦੇ ਲੋਕ ਵੀ ਨਹੀਂ ਖਾਂਦੇ ਕਹਿੰਦੇ ਮਾੜਾ ਹੈ ਭਾਵੇਂ ਮੁਸਲਮਾਨਾਂ ਦੇ ਮਤ ਵਿੱਚ ਸਹੇ ਦਾ ਮਾਸ ਖਾਣਾ ਕਿਤੇ ਮਾੜਾ ਮੂੜਾ ਨਹੀਂ ਲਿਖਿਆ ਪਰ ਉਹ ਮੂਸਾ ਦੇ ਕਹਿਣ ਕਰਕੇ ਇਸ ਕਰਕੇ ਉਹ ਇਹ ਸਭ ਤੋਂ ਅਪਵਿੱਤਰ ਮਾਸ ਮੰਨਦੇ ਸਹੇ ਦਾ ਵੀ ਉਹ ਨਹੀਂ ਖਾਂਦੇ ਦੂਜਾ ਹੈ ਵੀ ਇਹ ਜਿਹੜਾ ਲਾਲ ਵੇਗ ਹੈ ਇਹ ਸਹੀ ਦੇ ਉਹ ਦੁੱਧ ਦੇ ਨਾਲ ਕਹਿੰਦੇ ਪਲਿਆ ਸੀ ਜਿਸ ਕਰਕੇ ਵੀ ਇਹਦੇ ਕਰਕੇ ਇਹਦੀ ਮਾਂ ਹੈ ਇਹ ਤੋਂ ਮੇਰੇ ਜੰਮੇ ਜਿਹੜੇ ਸਹੇ ਹੈ ਵੀ ਇਹ ਵੀ ਸਾਡੇ ਸਤਿਕਾਰ ਯੋਗ ਹੈ ਇਉਂ ਕਰਕੇ ਜਿਹੜੇ ਮਜ਼੍ਹਬੀ ਸਿੱਖ ਹੈ ਚੰਡਾਲ ਹੈ ਨਹੀਂ ਕਹਿੰਦੇ ਇਹ ਦੋ ਮਾਲਵੀਕ ਹੋਏ ਇੱਕ ਵਾਲਮੀਕੀ ਉਚਾਰਨ ਵਾਲਾ ਹੈ ਉਹ ਰਿਸ਼ੀ ਦੂਜਾ ਇਹ ਰਾਏ ਔਰ ਕਈ ਵਾਰੀ ਹੁਣ ਲਿਖਿਆ ਤਾਂ ਧਾਰਮਿਕਾਂ ਪੁਸਤਕਾਂ ਵਿੱਚ ਇਹ ਸਹੀ ਹੈ ਜੇ ਕਿਤੇ ਇਹ ਫੌਜਾਂ ਨੂੰ ਸੁਣਾ ਦਈਏ ਇਹ ਤਾਂ ਵੀ ਟੁੱਟ ਪੈਂਦੇ ਨੇ ਕਹਿੰਦੇ ਸਾਡਾ ਦੂਜਾ ਹੋਰ ਤੁਸੀਂ ਕਦੋਂ ਕੱਢ ਲਿਆ ਵਾਲਮੀਕ ਇਹ ਤਾਂ ਸਾਡਾ ਹੀ ਹੈ ਜਿਹਨੇ 10,000 ਵਰ੍ਹਾ ਰਮਾਇਣ ਲਿਖੀ ਹੈ ਅਸਲੀਅਤ ਤਾਂ ਇਹੀ ਹੈ ਪੁਰਾਣਾ ਵਿੱਚ ਕੋਸ਼ ਵਿੱਚ ਵੀ ਐਸਾ ਹੀ ਕੁਛ ਲਿਖਿਆ ਵੀ ਦੋ ਵਾਲਮੀਕ ਹੋਏ ਇੱਕ ਰਿਸ਼ੀ ਹੋਇਆ ਇੱਕ ਰਾਹਮਾਰ ਹੋਇਆ ਹੈ ਉਹ ਵਾਲਮੀਕ ਸੁਪਚਾਰੋ ਤਰੇ ਉਹ ਬੱਧ ਕਿਤਰੇ ਵਿਚਾਰੇ ਦੋਵੇਂ ਬਾਣੀ ਵਿੱਚ ਵੀ ਆਇਆ ਹੈ ਔਰ ਉਹ ਵਿਚਾਰੇ ਇਸ ਤਰ੍ਹਾਂ ਇੱਥੇ ਆਇਆ ਵੀ ਇਹ ਜਿਹੜਾ ਉਹ ਪਰਮੇਸ਼ਰ ਦੀ ਆਗਿਆ ਨਾਲ ਬ੍ਰਹਮਾ ਨੇ ਵਾਲਮੀਕ ਦਾ ਅਵਤਾਰ ਤਾਰਿਆ ਅਤੇ ਫਿਰ ਉਹ ਵਿਸ਼ਨੂੰ ਨੇ ਜਿਵੇਂ ਤ੍ਰਿਤੇ ਯੁੱਗ ਵਿੱਚ ਰਾਮ ਰੂਪ ਹੋ ਕੇ ਬਾਲ ਲੀਲਾ ਕੀਤੀ ਜੰਗ ਜੁਦ ਕੀਤੀ ਹਰਨਾਕਸ਼ ਨੂੰ ਮਾਰਿਆ ਉਹ ਸਾਰਾ ਫਿਰ ਇਹ ਪ੍ਰਸੰਗ ਵਾਲਮੀਕ ਨੇ ਲਿਖਿਆ ਉਹ ਵਾਲਮੀਕੀ ਰਮਾਇਣ ਹੈ ਸੱਤ ਕਾਂਡਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਉਹ ਜਿਵੇਂ ਪਰਮੇਸ਼ਰ ਦੀ ਆਗਿਆ ਨਾਲ ਬ੍ਰਹਮਾ ਨੇ ਚਾਰ ਮੂੰਹਾਂ ਵਾਲੇ ਨੇ ਇਹ ਵਾਲਮੀਕ ਦਾ ਅਵਤਾਰ ਤਾਰਿਆ ਉਸੀ ਬੁਨਾ ਸਵਾਰ ਕੇ ਇਸ ਤਰ੍ਹਾਂ ਇੱਥੇ ਕਹਿ ਦਿੱਤਾ ਹੈ ਇੱਥ ਬ੍ਰਹਮਾ ਪ੍ਰਤ ਆਗਿਆ ਸਮਾਪਤਾ ਕਹਿੰਦੇ ਜਿਵੇਂ ਬ੍ਰਹਮਾ ਦੇ ਪ੍ਰਤ ਕੀ ਇਹ ਤਾਂ ਹੀ ਆਗਿਆ ਹੋਈ ਜਿੱਥੋਂ ਜਾ ਕੇ ਸੱਤ ਜਨਮ ਤਾਰ ਉਹ ਜਿਹੜਾ ਪ੍ਰਸੰਗ ਇੱਥੇ ਇੱਥੇ ਸਮਾਪਤ ਹੋਇਆ ਪੂਰਨ ਹੋਇਆ ਹੋਰ ਜਿਸ ਤਰ੍ਹਾਂ ਇਹ ਵਾਲਮੀਕੀ ਰਮਾਇਣ ਦੇ ਸੰਬੰਧ ਵਿੱਚ ਗੁਰੂ ਕਰਗੀਧਰ ਜੀ ਨੇ ਅਗਲੇ ਨਰਾਜ ਛੰਦ ਵਿੱਚ ਕਿਹਾ ਹੈ ਉਹ ਵੀ ਇਹ ਵਾਲਮੀਕ ਦੇ ਸੰਬੰਧ ਵਿੱਚ ਹੀ ਕੋਈ ਲਫ਼ਜ਼ ਹੈ ਜੋ ਬ੍ਰਹਮਾ ਨੂੰ ਆਗਿਆ ਹੋਈ ਸੀ ਉਹਦੇ ਸੰਬੰਧ ਵਿੱਚ ਵੀ ਕੋਈ ਲਫ਼ਜ਼ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰ ਲਵਾਂਗੇ ਜੀ
ਸੋ ਸਪਤ ਕਾਂਡਨੋ ਕਥਿਓ ਅਸ਼ਕਤ ਲੋਕ ਹੋਏ ਰਹਿਓ ਉਤਾਰ ਚਤਰ ਆਨਨੋ ਸੁਧਾਰ ਐਸ ਕਹਿ ਕਹਿਓ ਇਤ ਬ੍ਰਹਮਾ ਪਾਪ੍ਰਤ ਆਗਿਆ ਸਮਾਪਤੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਸਾਰ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ ਹੇ ਗੋਬਿੰਦ ਹੇ ਗੁਣ ਨਿਧਾਨ ਜਨ ਕੇ ਸਦਾ ਭਵੇ परम पर हर हरे हैपी होवन हार हे संतान का सदा संग निधारायाधार हे ठाकुर हाँ दास रो मैं निर्गुण गुण नहीं कोय नानक दी जय नाम दान रखो ही है परो आए प्रभु शरणागति कृपा निद दयाल एक अखर हर मन वसत नानक होच निहाल वाहिगुरु नाम जहाय है चढ़े सो चरे पार जो सरदा कर सेम दे रुपारे उसारण हार जो सरदा कर सेम दे रुपारे उसारण हार।